SBS Radio.
ਜੀ ਪਿਆਰੇ ਦੋਸਤੋ, ਟੈਲੀਫੋਨ ਲਾਈਨ ਤੇ ਇਸ ਵੇਲੇ ਸਾਡੇ ਨਾਲ ਬ੍ਰਿਸਬੇਨ ਤੋਂ ਰਘੁਵਿੰਦਰ ਸਿੰਘ ਹੋੜਾ ਨੇ ਸਾਂਝ ਬਣਾਈ ਆ। ਸਮਾਜਿਕ ਦੂਰੀਆਂ ਦੇ ਦੌਰ 'ਚ ਲੋਕ ਆਪੋ ਆਪਣੇ ਘਰਾਂ 'ਚ ਨਜ਼ਰਬੰਦ ਹੋਏ ਬੈਠੇ ਨੇ, ਤੇ ਉਹਦੇ ਚੱਲਦਿਆਂ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਕਿ ਵਿਹਲੇ ਸਮੇਂ ਨੂੰ ਉਹਨਾਂ ਨੇ ਕਿੱਦਾਂ ਲੇਖੇ ਲਾਇਆ, ਉਹਦੇ 'ਚੋਂ ਕੀ ਕੱਢਿਆ, ਕੀ ਪਾਇਆ। ਹਾਂਜੀ ਰਘੁਵਿੰਦਰ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਆ ਜੀ?
ਜੀ ਠੀਕ ਠਾਕ, ਤੁਸੀਂ ਦੱਸੋ?
ਬਸ ਬਹੁਤ ਵਧੀਆ ਜੀ, ਬਸ ਹੁਣੇ ਕੰਮ ਫਿਨਿਸ਼ ਕੀਤਾ ਹਾਫ ਟਾਈਮ, ਤੇ ਹੁਣ ਹੈਗੀ ਆਪਣੀ ਬ੍ਰੇਕ, ਤੇ ਆਪਾਂ ਬ੍ਰੇਕ 'ਚ ਆ ਗਏ ਘਰ।
ਕੀ ਕੰਮ ਕਾਰ ਕਰਦੇ ਹੋ ਇੱਥੇ ਤੁਸੀਂ ਫਿਰ?
ਵੀਰ ਜੀ ਮੈਂ ਬ੍ਰਿਸਬੇਨ ਸਿਟੀ ਕੌਂਸਲ ਦੇ ਵਿੱਚ ਬੱਸ ਚਲਾਉਂਦਾ ਜੀ।
ਅੱਛਾ, ਲੋਕਾਂ ਨੂੰ ਘਰੋਂ ਘਰੀ ਛੱਡਦੇ ਹੋ ਫਿਰ?
ਮੈਂ ਕਿਹਾ ਜੀ ਐਨ ਬਿਲਕੁਲ ਦਰਵਾਜ਼ੇ ਤੱਕ ਛੱਡ ਕੇ ਆਇਆ।
ਤੇ ਅੱਜ ਕੱਲ ਤਾਂ ਬੱਸਾਂ 'ਚ ਰੌਣਕ ਘੱਟ ਹੋਣੀ ਆ।
10-15 ਇੱਕਦਮ ਦੇ ਵਿੱਚ ਬੰਦੇ ਆ ਜਾਂਦੇ, ਪਹਿਲਾਂ ਤਾਂ ਉੱਥੇ 1 ਜਾਂ 2 ਹੀ ਰਹਿ ਗਏ ਸੀਗੇ, ਤੇ ਅਸੀਂ COVID-19 ਦੀ ਰਿਸਟ੍ਰਿਕਸ਼ਨ ਕਰਕੇ ਇਸ ਕਰਕੇ ਪੈਸੰਜਰ ਬਹੁਤ ਘੱਟ ਹੋ ਗਏ, ਤੇ ਹੁਣ ਸਲੋਲੀ ਸਲੋਲੀ ਇਨਕਰੀਜ਼ਿੰਗ ਹੋ ਰਿਹਾ।
ਰਘਵਿੰਦਰ, ਦੱਸੋਗੇ ਜਿਹੜਾ ਇਹ ਡੂ ਇਟ ਯੋਰ ਸੈਲਫ DIY ਪ੍ਰੋਜੈਕਟ ਆ, ਆਪਣੇ ਹੱਥੀਂ ਆਪਣਾ ਕਾਜ ਲੋਕ ਸਵਾਰ ਰਹੇ ਆ, ਮਨ ਨੂੰ ਕਾਬੂ ਕਰ ਉਸ ਚੀਜ਼ 'ਚੋਂ ਖੁਸ਼ੀ ਲੈਂਦੇ ਆ ਜੋ ਕਰਨ ਲਈ ਉਹ ਕਦੇ ਲੋਚਦੇ ਸੀ, ਤੇ ਅੱਜ ਸਮਾਂ ਮਿਲਿਆ ਉਹ ਚੀਜ਼ ਕਰਨ ਦਾ। ਤੇ ਉਸੇ ਸਿਲਸਿਲੇ ਤੁਸੀਂ ਵੀ ਸਾਡੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ, ਜਿਹਦੇ 'ਚ ਤੁਸੀਂ ਕੁਛ ਸਮਾਨ ਬਣਾਇਆ, ਮੰਜੇ, ਖੁਰਪੇ, ਉਹਦੇ ਬਾਰੇ ਕੀ ਦੱਸਣਾ ਚਾਹੁੰਦੇ ਹੋ?
ਇਹ ਵੀਰ ਜੀ ਸਟੋਰੀ ਤਾਂ ਹੈਗੀ ਬਹੁਤ ਲੰਬੀ, ਜੇ ਆਪਾਂ ਇਹਨੂੰ ਛੋਟੇ ਸ਼ਬਦਾਂ ਵਿੱਚ ਲਿਖਣਾ ਹੋਵੇ ਕਿ ਇਹ ਜਿੱਦਾਂ ਕਹਿ ਲਓ ਕਿ ਸ਼ੌਂਕ ਬੰਦੇ ਨੂੰ ਜਾਗ ਪੈਂਦਾ ਨਾ ਕਿਸ ਚੀਜ਼ ਤੋਂ, ਉਹ ਫਿਰ ਸ਼ੌਂਕ ਦਾ ਕੋਈ ਮੁੱਲ ਨੀ, ਫਿਰ ਅੱਗੇ ਤੋਂ ਅੱਗੇ ਉਹ ਵੱਧਦਾ ਜਾਂਦਾ ਜਦੋਂ ਵੀ ਆਪਣੇ ਕੋਲ ਫ੍ਰੀ ਟਾਈਮ ਹੁੰਦਾ ਨਾ। ਤੇ ਇਹ ਸ਼ੁਰੂਆਤ ਜੀ 2000 ਮੇਰੇ ਖਿਆਲ 15 ਦੇ ਵਿੱਚ ਹੋਈ ਸੀਗੀ, ਤੇ ਉਹ ਜਿੱਦਾਂ ਕਹਿ ਲਓ ਕਿ ਮੈਂ ਆਪਣੀ ਜਿਹੜੀ ਇੱਕ ਇਲੈਕਟ੍ਰੋਨਿਕ ਡਰਿੱਲ ਮਸ਼ੀਨ ਹੁੰਦੀ ਜਿਹਦੇ ਨਾਲ ਆਪਾਂ ਲੱਕੜੀ ਦੇ ਵਿੱਚ ਜਾਂ ਦੀਵਾਰ ਦੇ ਵਿੱਚ ਸੁਰਾਖ ਕਰਦੇ ਹਾਂ, ਮੈਂ ਇੱਕ ਛੋਟਾ ਜਿਹਾ ਖਰਾਦ ਬਣਾਇਆ ਤੇ ਜਿਹਦੇ ਉੱਤੇ ਆਪਾਂ ਲੱਕੜੀ ਨੂੰ ਘੁਮਾ ਕੇ ਨਾ ਬੇਲਣਾ ਬਣਾ ਸਕਦੇ ਹਾਂ, ਰੰਬਾ ਔਰ ਦੂਸਰਾ ਪਾਵਾ ਬਣਾ ਸਕਦੇ ਹਾਂ, ਕੋਈ ਵੀ ਚੀਜ਼ ਉੱਥੇ ਘੁਮਾ ਸਕਦੇ, ਜਾਣੀ ਉਹਨੂੰ ਛੋਟਾ ਖਰਾਦ ਕਹਿੰਦੇ, ਮਿੰਨੀ ਖਰਾਦ। ਤੇ ਜਦੋਂ ਬਣਾਇਆ ਤਾਂ ਬਣਾ ਕੇ ਬਸ ਜਿੱਦਾਂ ਕਹਿ ਲਓ ਕਿ ਐਕਸਪੈਰੀਮੈਂਟ ਕਰ ਰਹੇ ਸੀਗੇ ਤੇ ਉਹ ਘੁੰਮ ਗਿਆ ਤੇ ਚੱਲ ਗਿਆ, ਤੇ ਉੱਥੇ ਫਿਰ ਇੱਕ ਛੋਟਾ ਜਿਹਾ ਬੇਲਣਾ ਬਣਾਇਆ, ਜਦੋਂ ਬੇਲਣਾ ਬਣਾਇਆ ਤਾਂ ਬਹੁਤ ਸੋਹਣਾ ਲੱਗਿਆ, ਤਾਂ ਫਿਰ ਇੱਕ ਤਾਂ ਜੀ ਜਾਗੀ ਕਿ ਯਾਰ ਆਪਾਂ ਕਿਉਂ ਨਾ ਇੱਕ ਮੰਜਾ ਬਣਾਈਏ। ਤੇ ਉਹ ਮੰਜੇ ਨੂੰ ਬਣਾਉਣ ਤੋਂ ਪਹਿਲਾਂ ਫਿਰ ਉਹ ਜਦੋਂ ਮਸ਼ੀਨ ਦੇ ਵਿੱਚ ਫਿੱਟਣਾ ਆਵੇ ਵੱਡਾ, ਤਾਂ ਫਿਰ ਉਸ ਆਪਾਂ ਆਲੇ ਦੁਆਲੇ ਮਸ਼ੀਨ ਦੇਖੀ ਤਾਂ ਉਹ $450 ਦੀ ਮਸ਼ੀਨ ਲੈ ਜਾਂਦੀ ਨਵੀਂ।
ਉਹ ਪੰਜਾਬੀ ਚ ਕਹਿੰਦੇ ਵੀ ਧੇਲੇ ਦੀ ਥੋੜੀ ਠਗਾ ਸਿਰ ਮਨਾਈ ਦਾ, ਦਾੜੀ ਨਾਲੋਂ ਮੁੱਛਾਂ ਵੱਧ ਜਾਂਦੀਆਂ ਕਈ ਵਾਰ।
ਬਸ ਇਹੀ ਗੱਲ ਹੋਈ ਤੇ ਵਾਈਫ ਵੀ ਮੇਰੀ ਕਹਿਣ ਲੱਗੀ ਕਿ ਯਾਰ ਤੂੰ ₹200 ਦਾ ਬੇਲਣਾ ਬਣਾਇਆ ਤੇ $450 ਦੀ ਮਸ਼ੀਨ ਚੱਕੀ ਜਾਂਦਾ, ਵੀ ਇਹ ਕੀ ਹੋ ਗਿਆ ਤੈਨੂੰ? ਮੈਂ ਕਿਹਾ ਵੀ ਤੂੰ ਦੇਖ ਲਈ ਯਾਰ ਹੋਰ ਆਪਾਂ ਮੰਜਾ ਬਣਾਉਣਾ ਹੁਣ। ਤੇ ਉਹ ਪਹਿਲਾਂ ਮੰਜਾ ਤਾਂ ਨਹੀਂ ਖੈਰ ਬਣਾਇਆ, ਪਹਿਲਾਂ ਬਣਾਈ ਆਪਾਂ ਇੱਕ ਛੋਟੀ ਜਿਹੀ ਪੀੜੀ, ਉਹ ਜਿੱਦਾਂ ਕਹਿ ਲਓ ਕਿ ਜਿਹੜੀ 1.5 ਫੁੱਟ ਚੌੜੀ ਲਾ ਲਓ ਵੀ 1.5 ਫੁੱਟ ਯਾਨੀ ਉਹਦੀ ਚੜਾਈ ਸੀਗੀ, 1.5 ਫੁੱਟ ਉੱਚੀ। ਤੇ ਜਦੋਂ ਬਣਾਈ ਤਾਂ ਬੜੀ ਸੋਹਣੀ ਲੱਗੀ, ਤੇ ਫਿਰ ਉਹਨੂੰ ਇੰਡੀਆ ਗਏ ਤੇ ਹੋਏ ਸੀਗੇ ਤੇ ਉੱਥੋਂ ਆਉਂਦੇ ਹੋਏ ਤਾਂ ਅਸੀਂ ਬਾਣ ਲਿਆਂਦਾ, ਜਿਹੜਾ ਆਪਣਾ ਇੰਡੀਆ ਦਾ ਸੂਟ ਦਾ ਬਾਣ ਚੱਲਦਾ ਅੱਜ ਕੱਲ੍ਹ, ਸੁੱਤੀ ਬਾਣ। ਤੇ ਫਿਰ ਉਹਦੀ ਉਹ ਪੀੜੀ ਨੂੰ ਬੁਣਿਆ, ਤੇ ਉਹ ਜਿੱਦਾਂ ਕਹਿ ਲਓ ਉਸ ਵੇਲੇ ਉਹਨੂੰ ਨੋਰਮਲ ਜਿਹਾ ਬੁਣ ਲਿਆ, ਸਿੱਧੇ ਸਿੱਧੀਆਂ ਰੱਸੀਆਂ ਪਾ ਕੇ ਬੁਣ ਲਿਆ। ਤਾਂ ਫਿਰ ਉਹ ਜਦੋਂ ਮੈਂ ਆਪਣੇ ਘਰਦਿਆਂ ਨੂੰ ਦਿਖਾਈ ਤਾਂ ਉਹ ਕਹਿੰਦੇ ਲੱਗੇ ਯਾਰ ਇਹ ਤਾਂ ਬਹੁਤ ਵਧੀਆ ਚੀਜ਼ ਬਣੀ। ਮੇਰਾ ਇੱਕ ਮੇਰਾ ਫਰੈਂਡ ਆ ਗੁਆਂਢੀ, ਉਹ ਮੇਰੇ ਹੀ ਪਿੰਡ ਦਾ ਇੰਡੀਆ ਤੋਂ, ਤੇ ਉਹ ਕਿਤੇ ਆਪਣਾ ਵਿਜ਼ਿਟਰ ਵੀਜ਼ੇ ਤੇ ਆਏ ਹੋਏ ਸੀਗੇ ਇੱਥੇ, ਤਾਂ ਉਹਨੇ ਜਦੋਂ ਪੀੜੀ ਦੇਖੀ ਤਾਂ ਮੈਨੂੰ ਕਹਿਣ ਲੱਗਾ ਵੀ ਤੂੰ ਨਾ ਏਦਾਂ ਕਰ ਵੀ ਮੰਜਾ ਬਣਾ ਤੇ ਉਹਨੂੰ ਗੁਣ ਮੈਂ ਦਊਂਗਾ। ਤੇ ਉਹ ਖੈਰ ਫਿਰ ਮੈਂ ਬਨਿੰਗ ਦੇ ਵਿੱਚ ਸਮਾਨ ਵਗੈਰਾ ਲਿਆਂਦਾ ਤੇ ਮੰਜੇ ਨੂੰ, ਮੰਜੇ ਦੇ ਪਹਿਲਾਂ ਤਾਂ ਪਾਵੇ ਬਣਾਏ ਉਹਦੇ ਵਿੱਚ, ਜਿੱਦਾਂ ਕਹਿ ਲਓ ਕਿ ਉਸ ਵੇਲੇ ਸਮਾਨ ਇੰਨਾ ਨਹੀਂ ਸੀਗਾ ਹੈਗਾ ਲੱਕੜੀ ਦਾ ਕੱਟਣੇ ਵਾਲਾ, ਤੇ ਉਹਦੇ ਵਿੱਚ ਮੋਰੀਆਂ ਵਗੈਰਾ ਕੱਢਣੀਆਂ ਬਹੁਤ ਮੁਸ਼ਕਿਲ ਹੋ ਰਿਹਾ ਸੀਗਾ, ਕਿਉਂਕਿ ਉਹਨੂੰ ਐਂ ਲੱਕੜੀ ਨੂੰ ਪਹਿਲਾਂ ਗੋਲ ਕਰ ਬੈਠਾ ਤੇ ਜਦੋਂ ਉਹਦੇ ਵਿੱਚ ਮੋਰੀਆਂ ਕੱਢਣ ਤਾਂ ਲੱਕੜੀ ਕਦੇ ਇੱਧਰ ਘੁੰਮੇ ਕਦੇ ਇੱਧਰ ਘੁੰਮੇ। ਖੈਰ ਫਿਰ ਉਹ ਹੌਲੀ ਹੌਲੀ ਸਿੱਖ ਕੇ ਬੰਦੇ ਨੂੰ ਜਿੱਦਾਂ ਕਹਿ ਲਓ ਕਿ ਐਕਸਪੀਰੀਅੰਸ ਕਰਕੇ ਆਉਂਦਾ, ਤੇ ਖੈਰ ਉਹਦੇ ਵਿੱਚ ਮੋਰੀਆਂ ਕੱਢੀਆਂ।
ਫਿਰ ਉਹ ਬਰਮੀ ਵਰਗਾ ਕੋਈ ਚੀਜ਼ ਸੀਗੀ, ਕਾਹਦੇ ਨਾਲ ਕੱਢੀਆਂ? ਕਿਉਂਕਿ ਅੱਗੇ ਪੰਜਾਬ ਜਿਵੇਂ ਸੱਥਰਾ ਵਰਤਦੇ ਆ, ਤੇਸੇ ਹੁੰਦੇ ਆ, ਇੱਥੇ ਇੰਨਾ ਕੁਛ ਤਾਂ ਤੁਹਾਡੇ ਕੋਲ ਹੋਣਾ ਨੀ।
ਇਹ ਜਿਹੜੇ ਕਿ ਤੇਸਾ ਤਾਂ ਖੈਰ ਮੇਰੇ ਕੋਲ ਨਹੀਂ, ਉਹ ਤਾਂ ਇੰਡੀਆ ਦੇ ਵਿੱਚ ਹੀ ਮਿਲਦਾ ਆ, ਇੱਥੇ ਆਪਾਂ ਨੂੰ ਉਹ ਚੌਰਸੀਆਂ ਜਿਹੜੀ ਹੁੰਦੀ ਨਾ ਉਹ ਮਿਲ ਜਾਂਦੀ ਆ, ਜਾਂ ਉਹ ਇੱਕ ਲੱਕੜੀ ਦੇ ਵਿੱਚ ਮੋਰੀ ਕਰਨੇ ਵਾਲੀ ਡਰਿੱਲ ਮਿਲ ਜਾਂਦੀ ਆ, ਡਰਿੱਲ ਬਿੱਟ ਹੁੰਦੀ ਆ, ਉਹ ਤੋਂ ਮਸ਼ੀਨ ਦੇ ਵਿੱਚ ਪਾ ਕੇ ਘੁਮਾਓ ਨਾ ਤਾਂ ਮੋਰੀ ਕਰ ਦਿੰਦੀ ਆ, ਤੇ ਉਹਦੇ ਨਾਲ ਮੈਂ ਕੀਤੀਆਂ ਸੀਗੀਆਂ ਮੋਰੀਆਂ। ਤੇ ਫਿਰ ਮੈਂ ਜਦੋਂ ਉਹਦਾ 6 ਫੁੱਟ ਦਾ ਮੰਜਾ ਬਣਾਤਾ, 6 ਫੁੱਟ ਚੌੜਾਈ ਲੰਬਾਈ ਤੇ 3.5-3 ਫੁੱਟ ਲੰਬਾ ਬਣ ਗਿਆ। ਤੇ ਉਹ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਹੁੰਦਾ ਨਾ ਜੀ ਵੱਡਾ ਸਾਰਾ ਮੰਜਾ ਜਿਹੜਾ ਹੁੰਦਾ ਸੀਗਾ, ਇੱਕ ਤਾਂ ਸਟੈਂਡਰਡ ਮੰਜਾ 5.5 ਫੁੱਟ ਦਾ, ਇਹ ਬਣ ਗਿਆ 6.25-6 ਫੁੱਟ ਦਾ,
ਜਿਵੇਂ ਸ਼ਾਹੀ ਪਨੀਰ ਹੁੰਦਾ ਇਹਨੂੰ ਸ਼ਾਹੀ ਮੰਜਾ ਕਹਿ ਲਓ,
ਇਹ ਸ਼ਾਹੀ ਮੰਜਾ ਟਾਈਪ ਬਣ ਗਿਆ। ਤਾਂ ਉਹ ਫਿਰ ਹੁਣ ਜਦੋਂ ਬਣਿਆ ਤਾਂ ਮੈਂ ਵੀ ਹੁਣ ਇਹਨੂੰ ਬੁਣਨਾ ਕਿੱਦਾਂ ਆ, ਉਹ ਬੁਣ ਦਾ ਟਾਈਮ ਨਾ ਲੱਗੇ ਉਹਨੂੰ ਵੀ ਇਹ ਬਹੁਤ ਵੱਡਾ ਬਣ ਗਿਆ। ਜਿਹੜਾ ਮੇਰਾ ਇੱਕ ਗੁਆਂਢੀ ਅੰਕਲ ਸੀ ਨਾ ਮੇਰੇ ਫਰੈਂਡ ਦਾ ਡੈਡੀ, ਤੇ ਉਹਨੇ ਮੈਨੂੰ ਕਿਹਾ ਵੀ ਤੂੰ ਮੈਨੂੰ ਨਾ ਇੱਕ ਲੋਹੇ ਦਾ ਵੈਲਡਿੰਗ ਕਰਕੇ ਬਣਾ ਦੇ। ਤੇ ਖੈਰ ਵੈਲਡਿੰਗ ਦੀ ਮੈਂ ਮਸ਼ੀਨ ਵੀ ਲੈ ਆਉਂਦੀ ਤੇ ਉਹਨੂੰ ਪੈਪ ਉਹ ਫਿਰ ਮੁੱਛਾਂ ਭੱਜੇ ਮੋਨੇ ਵਾਲੀ ਗੱਲ ਹੋ ਗਈ, 100 ਰੁਪਏ ਦਾ ਮੰਜਾ 250 ਡਾਲਰ ਦੀ ਮਸ਼ੀਨ ਆ ਗਈ, ਉਹ ਸਮਾਨ ਸਮੂਨ ਲਿਆਂਦੇ ਉਹ ਫਿਰ 500 ਚ ਪੈ ਗਈ।
ਪਰ ਉਹ ਸ਼ੌਕ ਦਾ ਕੋਈ ਮੁੱਲ ਨੀ ਨਾ, ਕਹਿੰਦੇ ਆ ਲੋਕ ਇੱਥੇ ਕਬੂਤਰ ਖਰੀਦੀ ਜਾਂਦੇ ਆ 5-5 ਲੱਖ ਰੁਪਈਏ ਦੇ ਨਵਾਬਾਂ ਤੋਂ ਹੈਦਰਾਬਾਦ ਦੇ ਤੋਂ।
ਉਹ ਜੀ ਫਿਰ ਆਪਣਾ ਕਹਿ ਲਓ ਵੀ ਮੰਜਾ ਜਦੋਂ ਲਿਆਂਦਾ ਤਾਂ ਉਹਨੇ ਲੋਹੇ ਦੇ ਪੈਪ ਮੇਰੇ ਕੋਲ ਲੈਣ ਦਿੱਤਾ, ਮੈਂ ਜੀ ਉਹਨੂੰ ਚੋਇਸ ਕਰਕੇ ਸਹੀ ਸੈੱਟ ਕਰਕੇ ਤਾਂ ਮੰਜਾ ਜੀ ਉਹਦਾ ਬਣਾ ਦਿੱਤਾ। ਤੇ ਉਹ ਫਿਰ ਉਹਨੇ ਕੀ ਕੀਤਾ ਗਾ ਘਰ ਲਿਜਾ ਕੇ ਆਪਣੇ ਰੱਸੀਆਂ ਪਾ ਕੇ ਬਹੁਤ ਵਧੀਆ ਬੁਣਿਆ, ਕਿਉਂਕਿ ਉਹ ਜਿਹੜਾ ਮੇਰਾ ਅੰਕਲ ਸੀ ਨਾ ਉਹ ਇੱਕ ਕਿਸਮ ਦਾ ਕਹਿ ਲਓ ਕਿ ਮੰਜਿਆਂ ਦਾ ਐਕਸਪਰਟ ਸੀਗਾ, ਤੇ ਉਹ ਇੰਨਾ ਵਧੀਆ ਉਹਨੇ ਮੰਜਾ ਬੁਣਿਆ ਨਾ ਦੇਖ ਕੇ ਰੂਹ ਖੁਸ਼ ਹੋ ਗਈ। ਤੇ ਫਿਰ ਉਸ ਤੋਂ ਬਾਅਦ ਵਿੱਚ ਫਿਰ ਮੈਂ ਲੱਕੜੀ ਵਾਲਾ ਜਿਹੜਾ ਮੰਜਾ ਮੈਂ ਤੁਹਾਨੂੰ ਦੱਸਿਆ ਨਾ ਵੱਡਾ, ਉਹ ਮੈਂ ਬਾਅਦ ਵਿੱਚ ਬਣਾਇਆ ਸੀਗਾ ਉਸ ਤੋਂ ਬਾਅਦ ਵਿੱਚ। ਤੇ ਫਿਰ ਮੈਂ ਉਹ ਅੰਕਲ ਨੂੰ ਰਿਕੁਐਸਟ ਕੀਤੀ ਕਿ ਅੰਕਲ ਹੁਣ ਤੂੰ ਆਪਣਾ ਮੰਜਾ ਤਾਂ ਬਣਾ ਲਿਆ ਵੀ ਤੂੰ ਹੁਣ ਮੇਰਾ ਮੰਜਾ ਵੀ ਬਣਾ ਦੇ। ਉਹ ਮੈਨੂੰ ਕਹਿਣ ਲੱਗਿਆ ਵੀ ਤੂੰ ਆਪਣਾ ਮੰਜਾ ਪਹਿਲਾਂ ਕੰਪਲੀਟ ਤਾਂ ਕਰ ਲਾ ਮੈਂ ਬਣਾ ਦੂੰਗਾ, ਕਿਉਂਕਿ ਉਹਨੂੰ ਬਣਾਉਣ ਨੂੰ ਮੈਂ ਕਾਫੀ ਟਾਈਮ ਲਾਤਾ ਐਵਰੀ ਵੀਕ, ਜਿੱਦਾਂ ਹੁਣ ਆਪਣੇ ਕਹਿ ਲਓ ਵੀ ਵੀਕਐਂਡ ਤੇ ਥੋੜਾ ਟਾਈਮ ਮਿਲਣਾ ਤੇ ਉਹਦੇ ਵਿੱਚ ਥੋੜਾ ਥੋੜਾ ਕਰਕੇ ਬਣਾਉਣਾ, ਕਿਉਂਕਿ ਐਕਸਪਰਟ ਤਾਂ ਹੈ ਨਹੀਂ ਸੀਗੇ ਇਸ ਕਰਕੇ ਉਹਨੂੰ ਟਾਈਮ ਵੀ ਜ਼ਿਆਦਾ ਲੱਗਦਾ ਸੀਗਾ ਪਹਿਲਾਂ ਫਸਟ ਟਾਈਮ। ਤੇ ਜਦੋਂ ਬਣਾ ਲਿਆ ਤੇ ਫਿਰ ਉਹ ਮੈਂ ਅੰਕਲ ਨੂੰ ਕਿਹਾ ਵੀ ਹੁਣ ਬੁਣ ਦੇ, ਤੇ ਅੰਕਲ ਕਹਿਣ ਲੱਗੇ ਵੀ ਮੇਰਾ ਹੁਣ ਇੰਡੀਆ ਜਾਣ ਦਾ ਟਾਈਮ ਹੋ ਜਾਣਾ ਕਿ ਤੂੰ ਛੇਤੀ ਛੇਤੀ ਮੰਜਾ ਕੰਪਲੀਟ ਕਰ ਲਾ। ਪਰ ਉਹਦਾ ਇੰਡੀਆ ਜਾਣ ਦਾ ਟਾਈਮ ਹੋ ਗਿਆ, ਮੇਰਾ ਮੰਜਾ ਕੰਪਲੀਟ ਨਾ ਹੋਇਆ। ਜਦੋਂ ਮੇਰਾ ਮੰਜਾ
ਜਾਂ ਕਹਿ ਲਓ ਸਫਾਈ ਦਿੰਦੇ ਦਿੰਦੇ ਰੰਦਾ ਫੇਰਦੇ ਫੇਰਦੇ ਗੁਲਾਈ ਦਿੰਦੇ ਦਿੰਦੇ ਸਮਾਂ ਲੱਗ ਗਿਆ।
ਹਾਂਜੀ ਬਸ ਇਸੇ ਟਾਈਮ ਦੇ ਵਿੱਚ ਟਾਈਮ ਲੱਗ ਗਿਆ, ਤਾਂ ਉਹਦੇ ਕੋਲ ਸਿਰਫ ਅੰਕਲ ਜੀ ਕੋਲ ਰਹਿ ਗਿਆ ਸਿਰਫ 1 ਦਿਨ ਡਿਪਾਰਚਿੰਗ ਦਾ ਟਾਈਮ। ਤੇ ਉਹ ਫਿਰ ਜਦੋਂ ਜਾਣਾ ਹੁੰਦਾ ਤੁਹਾਨੂੰ ਪਤਾ ਵੀ ਬੰਦੇ ਨੇ 100 ਕੰਮ ਕਰਨੇ ਹੁੰਦੇ ਆ, ਰਿਸ਼ਤੇਦਾਰਾਂ ਨੂੰ ਮਿਲਣਾ ਗੇਲਣਾ ਹੁੰਦਾ, ਤਾਂ ਫਿਰ ਮੈਂ ਉਹਨਾਂ ਨੂੰ ਕਿਹਾ ਨੀ। ਵੈਸੇ ਉਹਨਾਂ ਕੋਲੋਂ ਮੈਨੂੰ ਆਈਡੀਆ ਮਿਲ ਗਿਆ ਸੀ ਵੀ ਕਿੱਦਾਂ ਬੁਣਦੇ, ਕਿਉਂਕਿ ਉਹਨਾਂ ਨੂੰ ਮੈਂ ਇੰਡੀਆ ਦੇ ਵਿੱਚ ਵੀ ਮੰਜਾ ਬੁਣਦਾ ਹੋਇਆ ਬਹੁਤ ਵਾਰ ਦੇਖਿਆ ਸੀਗਾ। ਉਹਨਾਂ ਨੂੰ ਵੀ ਇੱਕ ਕਿਸਮ ਦਾ ਸ਼ੌਂਕ ਇਹ ਸੀਗਾ ਨਾ ਇੰਡੀਆ ਦੇ ਵਿੱਚ ਜਿੱਦਾਂ ਆਪਣੇ ਪੁਰਾਣੇ ਜਿਹੜੇ ਸੀਨੀਅਰ ਬੰਦੇ ਆ ਉਹ ਬਣਾਉਂਦੇ ਸੀਗੇ, ਲਗਭਗ ਹਰ ਇੱਕ ਬੰਦੇ ਨੂੰ
ਆਉਂਦੇ ਬਾਣ ਬਟਨ ਵਾਲੇ।
ਵੈਸੇ ਉਹ ਜਿੱਦਾਂ ਕਹਿ ਲਓ ਕਿ ਮੰਜਾ ਬਣਾਉਣ ਦੇ ਵਿੱਚ ਉਹ ਐਕਸਪਰਟ ਸੀਗੇ, ਉਹਨਾਂ ਨੂੰ ਸਾਡੇ ਪਿੰਡ ਵਿੱਚ ਕੋਈ ਬੰਦਾ ਬੀਟ ਨਹੀਂ ਕਰ ਸਕਦਾ। ਇੰਨਾ ਮੈਨੂੰ ਪਤਾ ਕਿ ਉਹਨਾਂ ਦੀ ਵਿੱਚ ਹੁੰਦਾ ਕਿਸੇ ਵਿੱਚ ਹੁਨਰ ਬੰਦੇ ਚ, ਭਾਵੇਂ ਉਹ ਕੰਮ ਕਰੇ ਚਾਹੇ ਨਾ ਕਰੇ, ਬਟ ਕਈ ਬੰਦੇ ਚ
ਕਈ। ਹਾਂਜੀ ਕਈ ਵਾਰ ਆਪਣੇ ਕਿਸਾਨੀ ਭਾਈਚਾਰੇ ਦੇ ਬਹੁਤ ਸਾਰੇ ਲੋਕ ਆ ਜਿਹੜੇ ਹਲ ਪੰਜਾਲੀਆਂ ਸੁਹਾਗੇ ਦਸਾਂਗੇ ਕਈਆਂ ਖੁਰਪੇ ਦਾਤੀਆਂ ਵਾਲੇ ਦਸਤੇ ਇਹੋ ਜਿਹਾ ਛੋਟਾ ਮੋਟਾ ਸਮਾਨ ਤਾਂ ਕਈ ਵਾਰ ਘਰ ਹੀ ਬਣਾ ਲੈਂਦੇ ਸੀ, ਤਰਖਾਣਾ ਕੋ ਜਾਣ ਦੀ ਲੋੜ ਹੀ ਨਹੀਂ ਸੀ ਪੈਂਦੀ।
ਤੇ ਫਿਰ ਉਹ ਜਦੋਂ ਇੱਥੋਂ ਇੰਡੀਆ ਤੋਂ ਚਲੇ ਗਏ ਤੇ ਮੈਨੂੰ ਹੁਣ ਬੜੀ ਤਕਲੀਫ ਹੋਵੇ ਕਿ ਮੈਂ ਹੁਣ ਮੰਜਾ ਬਣਾਵਾਂ ਤੇ ਬਣਾਵਾਂ ਕਿੱਦਾਂ। ਫਿਰ ਖੈਰ ਮੈਂ ਨਾ ਯੂਟਿਊਬ ਤੇ ਸੱਚ ਮਾਰਨੇ ਸ਼ੁਰੂ ਕੀਤੇ ਵੀ ਮੰਜਾ ਕਿੱਦਾਂ ਬੁਣਦੇ ਆ, ਤੇ ਉਹ ਤੋਂ ਲੱਭ ਲੱਭ ਕੇ ਫਿਰ ਏਦਾਂ ਇੱਕ ਵੀਡੀਓ ਰੋਕ ਰੋਕ ਕੇ ਤਾਂ ਦੋ ਦੋ ਰੱਸੀਆਂ ਪਾ ਪਾ ਕੇ, ਤੇ ਫਿਰ ਮੈਂ ਉਹ ਉਹਨੂੰ ਕਹਿੰਦੇ ਜਿਹੜਾ ਮੈਂ ਮੰਜਾ ਬੁਣਿਆ ਸੀ ਉਹਨੂੰ ਕਹਿੰਦੇ ਨੌਕਰਾ ਮੰਜਾ।
ਅੱਛਾ।
ਤੇ ਇਹਦੇ ਵਿੱਚ 9 ਰੱਸੀਆਂ ਹੁੰਦੀਆਂ, ਹਰ ਇੱਕ ਸਟੈਪ ਦੇ ਵਿੱਚ ਜੋ ਰੱਸੀਆਂ ਘੁੰਮਦੀਆਂ ਨਾ 9-9 ਰੱਸੀਆਂ ਘੁੰਮਦੀਆਂ, ਤਿੰਨ ਉਹਦੇ ਵਿੱਚ 3 ਰੱਸੀਆਂ ਚੱਕਣੀਆਂ ਹੁੰਦੀਆਂ, 3 ਰੱਖਣੀਆਂ ਉੱਤੇ ਥੱਲੇ ਕਰਨੀਆਂ ਹੁੰਦੀਆਂ। ਤੇ ਉਹ ਜਦੋਂ ਫਿਰ ਲਾਸਟ ਟਾਈਮ ਜਦੋਂ ਮੈਂ ਬਣਾ ਲਿਆ ਨਾ ਬਣਾਉਣ ਨੂੰ, ਖੈਰ ਮੇਰੇ 4-5 ਦਿਨ ਲੱਗ ਗਏ ਮੰਜੇ ਨੂੰ, ਤੇ ਇਕੱਲਾ ਬੰਦਾ ਮੈਂ ਬਣਾ, ਤੇ ਮੇਰੀ ਵਾਈਫ ਜਿੱਦਾਂ ਕਹਿ ਲਓ ਵੀ ਛੋਟਾ ਬੱਚਾ ਵੀ ਸੀਗਾ ਨਾਲ, ਉਹ ਹੁਣ ਪੂਰਾ ਤਾਂ ਟਾਈਮ ਨਹੀਂ ਸੀ ਦੇ ਹੁੰਦਾ, ਤੇ ਮੈਂ ਗਰਾਜ ਦੇ ਵਿੱਚ ਬੈਠਾ ਰਹਿਣਾ ਲੱਗਿਆ ਰਹਿਣਾ, ਕਦੇ ਉਹਨੇ ਟਾਈਮ ਲੱਗਿਆ ਤਾਂ ਉਹਨੇ ਲਵਾ ਵੀ ਦੇਣਾ ਜਿੰਨਾ ਕੁ ਟਾਈਮ ਲੱਗਿਆ। ਤੇ ਖੈਰ 4-5 ਦਿਨ ਦੇ ਵਿੱਚ ਮੰਜਾ ਤਿਆਰ ਕਰ ਲਿਆ, ਤੇ ਜਦੋਂ ਬਣਿਆ ਤਾਂ ਉਹ ਬਹੁਤ ਵਧੀਆ ਬਣਿਆ। ਤੇ ਫਿਰ ਮੈਂ ਗਰਾਜ ਦੇ ਵਿੱਚ ਨਾ ਡੋਰ ਖੋਲ ਕੇ ਬਹਿ ਜਾਣਾ ਗੱਬੇ, ਤੇ ਸੜਕ ਜਿੱਦਾਂ ਆਪਣਾ ਘਰ ਹੈਗਾ ਜਿੱਦਾਂ ਕਹਿ ਲਓ ਕਿ ਮੇਨ ਰੋਡ ਤੇ ਹੀ ਆ
ਸ਼ਾਹੀ ਮੰਜੇ ਤੇ ਹੈ,
ਤੇ ਆਪਣੇ ਪੰਜਾਬੀ ਭਰਾ ਫੇ ਆਉਂਦੇ ਜਾਂਦੇ ਦੇਖਦੇ, ਤੇ ਉਹ ਦੇਖਦੇ ਕਿ ਮੰਜਾ, ਫਿਰ ਮੈਂ ਜਾਣ ਬੁੱਝ ਕੇ ਕਈ ਵਾਰੀ ਖੜਾ ਵੀ ਕਰ ਦਿੰਦਾ ਹੁੰਦਾ ਸੀ ਕੰਧ ਦੇ ਨਾਲ, ਫਿਰ ਪਤਾ ਲੱਗੇ ਵੀ ਦੇਸੀਆਂ ਦਾ ਮੰਜਾ ਆਇਆ।
ਠੀਕ ਹੈ।
ਤੇ ਫਿਰ ਉਹਦੇ ਵਿੱਚ ਮੰਜਾ ਜਦੋਂ ਬਣ ਗਿਆ ਤਾਂ ਫਿਰ ਜੀ ਉਸ ਤੋਂ ਬਾਅਦ ਵਿੱਚ ਕਹਿ ਲਓ ਸ਼ੌਂਕ ਜਾਗ ਗਿਆ ਵੀ ਹੁਣ ਆਪਾਂ ਬਣਾਉਣਾ। ਫਿਰ ਆਪਾਂ ਆਹ ਹੁਣ ਥੋੜੇ ਦਿਨ ਪਹਿਲਾਂ 10-15 ਕੁ ਦਿਨ ਪਹਿਲਾਂ ਮੈਂ ਛੋਟੇ ਛੋਟੀਆਂ 3 ਪੀੜੀਆਂ ਬਣਾਈਆਂ 1.5-1.5 ਫੁੱਟ ਦੀਆਂ, ਤੇ 3 ਬਣਾਏ ਬੇਲਣੇ ਜਿਹੜੇ ਰੋਟੀ ਬੇਲਣੇ ਵਾਲੇ ਆਪਣੇ। ਤੇ ਫਿਰ ਇੱਕ ਮੇਰਾ ਫਰੈਂਡ, ਇੱਕ ਤੁਹਾਨੂੰ ਮੈਂ ਕਹਾਣੀ ਸੁਣਾਵਾਂ, ਇੱਕ ਦਿਨ ਮੇਰਾ ਫਰੈਂਡ ਨਾ ਮੈਨੂੰ ਫੋਨ ਆਇਆ ਕਿ ਯਾਰ ਰਘੂ ਤੂੰ ਘੋਟਣਾ ਬਣਾ ਲੇਗਾ ਤੇ ਸਾਗ ਘੋਟਣੇ ਵਾਲਾ। ਮੈਂ ਕਿਹਾ ਯਾਰ ਬਣਾ ਤਾਂ ਲੈਵੇਂਗਾ ਵੀ ਤੈਨੂੰ ਕਿੱਥੋਂ ਆ ਗਿਆ ਚੇਤਾ ਇਹਦਾ। ਕਹਿੰਦਾ ਯਾਰ ਪੁੱਛਣਾ ਵੀ ਮੈਂ ਨਾ ਸਾਗ ਬਣਾਇਆ ਸੀਗਾ ਮੇਰੀ ਵਾਈਫ ਨੇ ਤਾਂ ਮੇਰੇ ਕੋਲ ਘੋਟਣਾ ਨੀ ਸੀਗਾ, ਤੇ ਮੈਂ ਆਪਣੇ ਨੇਬਰ ਦੇ ਕੋਲ ਨਾ, ਉਹਨਾਂ ਦਾ ਨੇਬਰ ਵੀ ਇੰਡੀਅਨ ਆ, ਕਹਿਣ ਲੱਗਾ ਵੀ ਮੈਂ ਨਾ ਨੇਬਰ ਦੇ ਕੋਲੋਂ ਘੋਟਣਾ ਲੈ ਆ, ਤੇ ਮੇਰੀ ਵਾਈਫ ਕਹਿੰਦੀ ਵੀ ਮੇਰੇ ਕੋਲ ਨੀ ਇਹ ਘੋਟ ਹੁੰਦਾ ਵੀ ਤੂੰ ਆਪ ਹੀ ਹੁਣ ਘੋਟ ਦੇ। ਕਹਿੰਦਾ ਜਦੋਂ ਮੈਂ ਘੋਟਣ ਲੱਗਾ ਮੈਂ 2 ਵਾਰੀ ਹੱਥ ਘੁਮਾਇਆ, ਕਹਿੰਦਾ ਜ਼ੋਰ ਨਾਲ ਘੁੰਮ ਗਿਆ ਤਾਂ ਘੋਟਣੇ ਦਾ ਗੋਲਾ ਜਿਹਾ ਅਲੱਗ ਹੋ ਗਿਆ,
ਸਾਗ ਚ ਬਟਰ ਦੀ ਜਗ੍ਹਾ ਪੈ ਗਿਆ।
ਕਹਿੰਦਾ ਡੰਡੇ ਨਾਲ ਘੋਟਣਾ ਅਲੱਗ ਹੋ ਗਿਆ, ਤੇ ਕਹਿੰਦਾ ਵੀ ਉਹ ਹੁਣ ਮੈਂ ਵੇਖ ਟੋਕਦਾ ਤੇ ਗੱਲ ਬਣਦੀ ਨੀ ਹੈਗੀ। ਤੇ ਵੀ ਤੂੰ ਮੈਨੂੰ ਨੀ ਇਹਦਾ ਡੰਡਾ ਪਾ ਦੇ ਵਿੱਚ। ਮੈਂ ਹੁਣ ਉਹਨੂੰ ਕਿਹਾ ਵੀ ਫੋਨ ਤੇ ਗੱਲਬਾਤ ਹੁੰਦੀ ਸੀ, ਮੈਂ ਕਿਹਾ ਵੀ ਹੁਣ ਮੈਨੂੰ ਨੀ ਪਤਾ ਵੀ ਤੇਰਾ ਜਿਹੜਾ ਘੋਟਣਾ ਉਹਦੇ ਵਿੱਚ ਕਿੱਡੀ ਕੁ ਵੱਡੀ ਮੋਹਰੀ ਆ, ਉਹਦੇ ਵਿੱਚ ਕਿੱਡਾ ਕੁ ਵੱਡਾ ਡੰਡਾ ਫਿੱਟ ਆਏਗਾ, ਵੀ ਇਹਨਾਂ ਚੰਗਾ ਵੀ ਮੈਂ ਤੈਨੂੰ ਇਹਨੂੰ ਨਵਾਂ ਹੀ ਘੋਟਣਾ ਬਣਾ ਦਿੰਦਾ। ਉਹ ਤੇ ਜਦੋਂ ਮੈਂ ਉਹਦਾ ਗੋਲ ਚੱਕਰ ਜਿਹਾ ਬਣਾ ਕੇ ਤੇ ਪਹਿਲਾਂ ਫਿਰ ਬਾਅਦ ਵਿੱਚ ਡੰਡੇ ਨੂੰ ਗੋਲ ਕੀਤਾ ਤਾਂ ਉਹ ਬੜਾ ਵਧੀਆ ਫਿੱਟ ਵਧੀਆ ਲੱਗਿਆ, ਤੇ ਫਿਰ ਮੈਂ ਇੱਕ ਉਹਦੇ ਵਾਸਤੇ ਬਣਾਇਆ ਤੇ ਫਿਰ ਮੈਂ ਇੱਕ ਆਪਣੇ ਵਾਸਤੇ ਬਣਾਇਆ, ਤੇ ਉਹ ਫਿਰ ਮੈਂ ਆਪਣਾ ਬਣਾ ਕੇ ਤਾਂ ਫਿਰ ਮੈਂ ਉੱਪਰ ਆਪਣੇ ਘਰ ਆ ਕੇ ਤੇ ਮੈਂ ਆਪਣੀ ਵਾਈਫ ਨੂੰ ਦਿੱਤਾ, ਤਾਂ ਉਹ ਕਹਿਣ ਲੱਗੀ ਯਾਰ ਇਹ ਬੜਾ ਵਧੀਆ ਬਣਿਆ ਵੀ ਇਹ ਆਪਣੀ ਮੰਮੀ ਨੂੰ ਆਪਣੀ ਮਦਰ ਡੇ ਤੇ ਗਿਫਟ ਕਰਨਾ। ਤੇ ਉਹ ਫਿਰ ਉਹ ਬਣਿਆ, ਘੋਟਣਾ ਬਣਿਆ, ਬੜਾ ਵਧੀਆ ਬਣਿਆ ਜੀ। ਫਿਰ ਉਹ ਦੋ ਤਿੰਨ ਵੇਲਣੇ ਬਣਾਏ, ਆਪਾਂ ਹੁਣ ਵੀ ਕੋਲ ਦੇਖਾਂਗੇ ਕੁਛ ਨਾ ਕੁਛ। ਫਿਰ
ਮੈਂ ਉਹ ਦੇਖਦਾ ਸੀ ਰਘਵਿੰਦਰ, ਜਿਵੇਂ ਇਹ ਛੋਟੀਆਂ ਛੋਟੀਆਂ ਚੀਜ਼ਾਂ ਕਈ ਬਣਾਉਣ ਲਈ ਹੁਣ ਤੁਸੀਂ ਸੈਂਕੜੇ ਡਾਲਰਾਂ ਦਾ ਸਮਾਨ ਲਈ ਫਿਰਦੇ ਹੋ, ਘਾਹ ਵੀ ਬੀਜੋ ਤੇ ਉਹਦੇ ਲਈ ਮੇਰਾ ਖਿਆਲ ਖੁਰਪਾ ਵੀ ਬਣਾ ਲਿਆ ਹੋਣਾ ਖੋਤਣ ਲਈ।
ਉਹ ਖੁਰਪੇ ਦੀ ਕਹਾਣੀ ਵੀ ਏਦਾਂ ਕਿ ਉਹ ਜਿਹੜੀ ਮੈਂ ਤੁਹਾਨੂੰ ਅੰਕਲ ਦੀ ਗੱਲ ਦੱਸ ਰਿਹਾ ਸੀ ਨਾ, ਵੀ ਜਿਹਨਾਂ ਨੇ ਮੈਨੂੰ ਮੰਜਾ ਬੁਣਨਾ ਸਿਖਾਇਆ ਸੀਗਾ ਜਾਂ ਜਿਹਨਾਂ ਨੇ ਤੰਗ ਪਾਈ ਸੀਗੀ ਆਪਣਾ ਮੰਜਾ ਬਣਾਉਣ ਦੀ, ਉਹ ਬੀਬੀ ਆਪਣੇ ਇੰਡੀਆ ਤੋਂ ਰੰਬਾ ਲੈ ਆਈ, ਤੇ ਰੰਬਾ ਲੈ ਆਈ ਤਾਂ ਇੱਥੇ ਆ ਕੇ ਉਹਨੇ ਆਪਣਾ ਘਰ ਘੂ ਮਾਰਾ ਕੇ ਤੇ ਘਾਹ ਖੋਤਿਆ ਹੋਣਾ ਤੇ ਜਿੱਦਾਂ ਕਹਿ ਲਓ ਕਿ ਗੋਡੀ ਵਗੈਰਾ ਕੀਤੀ ਹੋਣੀ ਤੇ ਰੰਬਾ ਟੁੱਟ ਗਿਆ। ਉਹ ਰੰਬੇ ਨੂੰ ਮੇਰੇ ਘਰ ਪਏ ਨੂੰ ਘੱਟੋ ਘੱਟ ਵੀ 2 ਸਾਲ ਹੋ ਗਏ ਹੋਣੇ, ਵੀ ਉਹਨੇ ਮੈਨੂੰ ਕਿਹਾ ਸੀ ਵੀ ਇਹਦੇ ਵਿੱਚ ਮੇਖ ਕੱਢ ਦੇ। ਉਹਦਾ ਨਾ ਜਿੱਥੋਂ ਆਪਾਂ ਮੇਖ ਕੱਢਦੇ ਹੁੰਦੇ ਰੰਬੇ ਦੇ ਵਿੱਚ ਜਿਹੜਾ ਲੋਹੇ ਦੇ ਨਾਲ ਪਾਰਟ ਕਨੈਕਟਡ ਹੁੰਦਾ, ਤੇ ਉਹ ਲੱਕੜੀ ਜਿਹੜੀ ਨਾ ਭੁਰ ਗਈ ਸੀਗੀ ਤੇ ਉਹਦੇ ਵਿੱਚ ਮੇਖ ਲੱਗਦੀ ਨੀ ਸੀਗੀ। ਉਹ ਫਿਰ ਇੱਕ ਦਿਨ ਜਦੋਂ ਮੈਂ ਆਹ ਆਪਣਾ ਪੀੜੀ ਬਣਾਉਂਦਾ ਸੀ ਬਣਾਉਂਦੇ ਬਣਾਉਂਦੇ, ਤਾਂ ਮੈਂ ਸੋਚਿਆ ਵੀ ਬੀਬੀ ਦਾ ਰੰਬਾ ਵੀ ਕਿਉਂ ਨਾ ਸੈੱਟ ਕੀਤਾ, ਹਜੇ ਮੈਂ ਉਹਨੂੰ ਦੱਸਿਆ ਨੀ ਹੈਗਾ ਵੀ ਮੈਂ ਤੇਰਾ ਰੰਬਾ ਤਿਆਰ ਕਰ ਲਿਆ।
ਜੀ, ਲੱਕੜ ਕਿਹੜੀ ਵਰਤਦੇ ਹੋ ਫਿਰ? ਆ ਜਿਹੜੇ ਮੰਜੇ ਬਣਾਏ ਆ ਜਾਂ ਖੁਰਪਿਆਂ ਦੇ ਮੁੱਠੇ ਬਣਾਏ ਆ ਜਾਂ ਹੋਰ ਲੱਕੜ ਦਾ ਸਮਾਨ ਬਣਾਇਆ, ਬਨਿੰਗਸ ਤੋਂ ਲਿਆਂਦਾ ਸਮਾਨ?
ਜੀ, ਆਪਾਂ ਬਨਿੰਗ ਤੋਂ ਮਿਲ ਜਾਂਦੀ ਆ, ਜੇ ਤਾਂ ਆਪਾਂ ਕਹਿ ਲਓ ਕਿ ਵਧੀਆ ਲੱਕੜੀ ਯੂਜ਼ ਕਰਨੀ ਆ ਉਹ ਤਾਂ ਪੈਂਦੀ ਬਹੁਤ ਮਹਿੰਗੀ, ਤੇ ਜਿਹੜੇ ਆਮ ਲੋਕੀ ਆਪਣੇ ਘਰਾਂ ਦੇ ਵਿੱਚ ਲੱਕੜੀ ਯੂਜ਼ ਕਰਦੇ ਨਾ ਘਰ ਬਣਾਉਣ ਵਾਸਤੇ, ਉਹੀ ਲੱਕੜੀ ਮੈਂ ਤਾਂ ਯੂਜ਼ ਕੀਤੀ ਆ ਜੀ ਬਣਾਉਣ ਵਾਸਤੇ। ਆ ਜਿਹੜਾ ਰੰਬਾ ਸੀਗਾ, ਰੰਬੇ ਵਾਸਤੇ ਇੱਕ ਮੈਂ ਖਾਸ ਹਾਰਡ ਵੁੱਡ ਯੂਜ਼ ਕੀਤੀ ਸੀਗੀ, ਉਹ ਕਿਉਂਕਿ ਰੰਬੇ ਵਾਸਤੇ ਥੋੜਾ ਸੋਲਿਡ ਲੱਕੜੀ ਚਾਹੀਦੀ ਆ।
ਤੇ ਜਿਹੜੇ ਲੋਕ ਵਿਹਲੇ ਸਮੇਂ ਨੂੰ ਸਾਰੇ ਲਾਉਣੇ ਚਾਹੁੰਦੇ ਆਪਣੇ ਮਨ ਨੂੰ ਕਿਸੇ ਸਮਾਜਿਕ ਤੂਰੀਆਂ ਦੇ ਦੌਰ ਚ, ਉਹਨਾਂ ਲਈ ਤੁਹਾਡਾ ਕੀ ਸੁਨੇਹਾ ਹੋਊਗਾ?
ਵੀਰ ਜੀ, ਜੇ ਏਦਾਂ ਦੇ ਕੰਮ ਕਰਦੇ ਆ ਨਾ ਆਪਣੇ ਸ਼ੌਂਕ ਵਾਲੇ, ਫਿਰ ਤਾਂ ਬੰਦੇ ਕੋਲ ਟਾਈਮ ਵਾਧੂ ਹੁੰਦਾ ਹੀ ਨੀ ਹੈਗਾ, ਕਿਉਂਕਿ ਛੋਟੇ ਛੋਟੇ ਕੰਮ ਕਰਨ ਦੇ ਵਿੱਚ ਨਾ ਬੰਦੇ ਦਾ ਬਹੁਤ ਟਾਈਮ ਬੀਤ ਜਾਂਦਾ ਤੇ ਬਹੁਤ ਵਧੀਆ ਬੀਕਦਾ। ਆਪਣੇ ਘਰ ਦੇ ਵਿੱਚ ਬੈਠੋ ਤੇ ਕੁਛ ਨਾ ਕੁਛ ਏਦਾਂ ਦਾ ਕੰਮ ਕਰੋ, ਨਾਲੇ ਤਾਂ ਤੁਹਾਡੀ ਚੀਜ਼ ਬਣ ਜਾਏਗੀ, ਨਾਲੇ ਤੁਹਾਡਾ ਟਾਈਮ ਬਹੁਤ ਵਧੀਆ ਬੀਤੂਗਾ ਉਹ ਵੀ ਆਪਣੇ ਟੱਬਰ ਦੇ ਵਿੱਚ।
ਇਹ ਵੀ ਇੱਕ ਤਰ੍ਹਾਂ ਦੀ ਮੈਡੀਟੇਸ਼ਨ ਹੀ ਹੈ ਜੀ, ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ ਉਹੀ ਕਰਨੀ ਤੇ ਉਹਦੇ ਵੱਲ ਨੂੰ ਧਿਆਨ ਧਰਨਾ।
ਹਾਂਜੀ, ਉਹਦੇ ਹੁਣ ਦੇਖੋ ਆਪਾਂ ਘਰ ਦੇ ਵਿੱਚ ਨਾ ਪਿੱਛੇ ਮੈਂ ਆਪਣਾ ਕਹਿ ਲਓ ਗਾਰਡਨ ਆ, ਗਾਰਡਨ ਦੇ ਵਿੱਚ ਸਬਜ਼ੀਆਂ ਵਗੈਰਾ ਬੀਜੀਆਂ ਹੋਈਆਂ, ਪਰ ਹਜੇ ਤਾਂ ਖੈਰ ਨਹੀਂ ਬੀਜੀਆਂ ਹੈਗੀਆਂ, ਤੇ ਮੇਰੇ ਕੋਲ ਘੱਟੋ ਘੱਟ ਵੀ ਆ ਗੰਨੇ ਬੀਜੇ ਹੋਏ ਆ ਘਰ ਦੇ ਪਿੱਛੇ, ਤੇ ਕਹਿ ਲਓ ਕਿ ਇਸ ਟਾਈਮ ਅਪਰੋਕਸੀਮੇਟਲੀ 300 ਗੰਨਾ ਹੋਣਾ, 300 ਗੰਨਾ।
ਕੀ ਬਾਤ ਹੈ!
ਤੇ ਉਹ ਪਿਛਲੇ ਸਾਲ ਫਿਰ ਮੈਂ ਇੱਕ ਗੰਨਾ ਜੂਸ ਕੱਢਣ ਵਾਲੀ ਮਸ਼ੀਨ ਵੀ ਮੰਗਾਈ, ਤੇ ਉਹ ਲਾਸਟ ਈਅਰ ਇਹ ਦੇਖੋ ਜੀ ਅਸੀਂ ਘੱਟੋ ਘੱਟ ਵੀ ਅਪਰੋਕਸੀਮੇਟਲੀ 250 ਪੀਪਲ ਨੂੰ ਫ੍ਰੀ ਜੂਸ ਪਿਲਾਇਆ ਹੋਣਾ ਆਪਣੇ ਘਰ ਦੇ ਵਿੱਚ।
ਕੀ ਬਾਤ ਹੈ! ਨਿੰਬੂ ਪਾ ਕੇ
ਘੁਮਾ ਘੁਮਾ ਕੇ, ਨਿੰਬੂ ਪਾ ਕੇ ਕਿ ਅਦਰਕ ਪਾ ਕੇ ਕਿ ਜੋ ਵੀ ਲੱਭਿਆ ਸਾਰਾ ਕੁਛ ਘੋਟ ਘੋਟ ਕੇ ਉਹਦੇ ਵਿੱਚ ਮਸ਼ੀਨ ਚ ਘੁਮਾ ਘੁਮਾ ਕੇ, ਤੇ ਕੰਡੀਸ਼ਨ ਇਹ ਹੁੰਦੀ ਸੀ ਵੀ ਜਿਹੜੇ ਬੰਦੇ ਨੇ ਜੂਸ ਪੀਣ ਆਉਣਾ ਨਾ ਉਹ ਬੰਦਾ ਆਪਣੇ ਘਰੋਂ ਆਵੇ, ਆ ਕੇ ਜਿੰਨਾ ਮਰਜ਼ੀ ਜੂਸ ਪੀ ਲੈ ਕੋਈ ਚੱਕਰ ਨੀ, ਪਰ ਉਹਨੂੰ ਮਸ਼ੀਨ ਆਪ ਘੁਮਾਉਣੇ ਪੈਣੀ ਆ। ਜੇ ਕਿਸੇ ਕੋਲ ਨਾ ਘੁੰਮੇ ਫਿਰ ਘੁਮਾ ਦੇਣੀ
ਹੈ, ਨਾਲ ਲਾ ਦੇਣਾ ਗਾਣਾ ਦੇ ਦੇ ਗੇੜਾ।
ਹਾਂ ਵੀ ਜਿਹੜਾ ਗੰਨਾ ਆਪ ਵਿੱਚ ਉਦੋਂ ਗੰਨੇ ਮਸ਼ੀਨ ਗੰਨੇ ਬਹੁਤ ਮੋਟੇ ਆ, ਇਸ ਕਰਕੇ ਨਾ ਮਸ਼ੀਨ ਦੇ ਵਿੱਚ ਫਸਦੇ ਨੀ ਹੈਗੇ, ਤੇ ਉਹ ਇਸ ਕਰਕੇ ਗੰਨੇ ਨੂੰ ਦੁਫਾੜ ਕਰਨਾ ਪੈਂਦਾ ਗੱਭਿਓ, ਕਿਉਂਕਿ ਗੰਨੇ ਇਹ ਬਹੁਤ ਜ਼ਿਆਦਾ ਸੋਲਿਡ ਆ, ਜਿੱਦਾਂ ਆਪਣੀ ਬਾਂਹ ਜਿੱਡੇ ਮੋਟੇ ਮੋਟੇ ਗੰਨੇ ਆ ਜੀ।
ਜੀ, ਬਹੁਤ ਵਧੀਆ ਲੱਗਿਆ ਰਘਵਿੰਦਰ ਤੁਹਾਡੇ ਨਾਲ ਗੱਲਾਂ ਕਰਕੇ। ਜਾਂਦੇ ਜਾਂਦੇ ਸਾਨੂੰ ਇਹ ਵੀ ਦੱਸੋ ਕਿ ਪੰਜਾਬ 'ਚ ਤੁਸੀਂ ਕਿੱਥੋਂ ਤੇ ਇੱਥੇ ਬ੍ਰਿਸਬਨ 'ਚ ਕਿਹੜੇ ਇਲਾਕੇ 'ਚ ਰਿਹਾਇਸ਼ ਤੁਹਾਡੀ?
ਮੈਂ ਵੀਰੇ ਪੰਜਾਬ ਤੋਂ ਹੈਗਾ, ਮੇਰਾ ਜੰਪਲ ਪਲੇਸ ਹੈਗਾ ਨਵਾਂ ਸ਼ਹਿਰ, ਤੇ ਰਾਹੋਂ ਸਾਡਾ ਸ਼ਹਿਰ ਤੇ ਪਿੰਡ ਮੇਰਾ ਹੈਗਾ ਗੜੀ ਫਤਿਹ ਖਾਂ, ਤੇ ਇੱਥੇ ਮੈਂ ਬ੍ਰਿਸਬਨ ਦੇ ਵਿੱਚ ਅਸੀਂ ਰਹਿੰਦੇ ਹਾਂ ਜੀ, ਟਾਈਗਰ ਮੇਰੀ ਆਪਣਾ ਬੁੰਡਲ ਦੇ ਨਾਲ।
ਤੇ ਪਿਛਲੇ ਕਿੰਨੇ ਸਾਲ ਤੋਂ ਆਸਟ੍ਰੇਲੀਆ 'ਚ ਰਹਿ ਰਹੇ ਹੋ?
ਮੈਨੂੰ ਹੋ ਗਏ ਜੀ ਅਪਰੋਕਸੀਮੇਟਲੀ 14 ਸਾਲ ਹੋ ਗਏ ਜੀ।
ਆਉਣ ਵਾਲੇ ਸਮੇਂ 'ਚ ਵੀ ਅਸੀਂ ਤੁਹਾਡੇ ਨਾਲ ਸੰਪਰਕ 'ਚ ਰਹਾਂਗੇ, ਕਿਉਂਕਿ ਗੰਨੇ ਦਾ ਰਸ ਪੀਣ ਨੂੰ ਕਿਹਦਾ ਜੀ ਨਹੀਂ ਕਰਦਾ, ਹੋ ਸਕਦਾ ਤੁਹਾਡੇ ਕੋਲ ਆ ਕੇ ਇੱਕ ਅੱਧੀ ਇੰਟਰਵਿਊ ਭੜਕਾ ਦਈਏ।
ਵੀਰ ਜੀ ਜਦੋਂ ਮਰਜ਼ੀ ਵੈਲਕਮ, ਤੁਸੀਂ ਜਦੋਂ ਮਰਜ਼ੀ ਆਓ। ਮੈਂ ਤਾਂ ਬਸ ਹੁਣ ਕਹਿ ਲਓ ਵੀ ਇੱਕ ਮੈਂ ਪੇਜ ਬਣਾਇਆ ਹੋਇਆ ਫੇਸਬੁੱਕ ਤੇ, ਉਹਦਾ ਨਾਂ ਹੈਗਾ ਮੰਨਤ ਮਿਲੀ ਸ਼ੂਗਰ ਕੇਨ ਜੂਸ
ਜੀ,
ਤੇ ਉਹ ਪੇਜ ਤੇ ਆਪਾਂ ਅਪਡੇਟ ਕਰ ਦੇ ਦੀ ਆ। ਆਹ ਹੁਣ ਸ਼ਾਇਦ ਆਪਣਾ ਦਿਸ ਵੀਕਐਂਡ ਜਿਹੜਾ ਸੈਟਰਡੇ ਆਊਗਾ ਨਾ, ਕਿਉਂਕਿ ਆਹ ਵਾਇਰਸ ਦੇ ਰਿਸਟ੍ਰਿਕਸ਼ਨ ਕਰਕੇ ਆਪਾਂ ਆਪਣੇ ਘਰ ਚ ਕਿਸੇ ਨੂੰ ਬੁਲਾ ਨਹੀਂ ਸਕਦੇ, ਈਵਨ ਕਿ ਆਪਾਂ ਫ੍ਰੀ ਵੀ ਜੂਸ ਦਈਏ, ਬਟ ਉਹ ਫਿਰ ਵੀ
ਗੌਰਮੈਂਟ ਦੀ ਰਿਸਟ੍ਰਿਕਸ਼ਨ ਆ ਨਾ, ਉਹਨੂੰ ਆਪਣਾ ਅੰਗਰਾਜ ਖੋਲ ਲੈਣਾ, ਮਸ਼ੀਨ ਘੁਮਾ ਘੁਮਾ ਕੇ ਜੂਸ ਪਿਲਾਵਾਂਗੇ ਆਪਣੇ ਸੱਜਣਾਂ ਨੂੰ ਫਿਰ।
ਜੀ ਬਹੁਤ ਬਹੁਤ ਮਿਹਰਬਾਨੀ ਰਘਵਿੰਦਰ ਸਾਡੇ ਨਾਲ ਗੱਲ ਕਰਨ ਲਈ, ਆਨੰਦ ਮਾਣੋ ਜੀ। ਠੰਡ ਆ ਗਈ ਭਾਵੇਂ, ਪਰ ਨਾਲ ਅਦਰਕ ਪਾ ਕੇ ਤੇ ਜੂਸ ਤਾਂ ਫਿਰ ਪੀਤਾ ਜਾ ਹੀ ਸਕਦਾ।
ਜੀ ਜੀ ਬਿਲਕੁਲ ਬਿਲਕੁਲ, ਥੈਂਕ ਯੂ ਜੀ, ਮਿਹਰਬਾਨੀ।
Want to hear more stories like this? Listen on Apple Podcasts, Google Podcasts, Spotify, or wherever you get your podcasts from.